ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ। ਖੱਤਰੀ ਬ੍ਰਾਹਮਣ ਸੂਦ ਵੈਸ਼ ਕੋ ਜਾਪੈ ਹਰ ਮੰਤਰ ਜਪੈਨੀ। ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜਹੁ, ਨਿਤ ਸੇਵਹੁ ਦਿਨਸ ਸਭ ਰੈਨੀ। ਖੱਤਰੀ ਬ੍ਰਾਹਮਣ ਸੂਦ ਵੈਸ਼ ਕੋ ਜਾਪੈ ਹਰ ਮੰਤਰ ਜਪੈਨੀ। ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜਹੁ, ਨਿਤ ਸੇਵਹੁ ਦਿਨਸ ਸਭ ਰੈਨੀ। ਹਰ ਜਨ ਦੇਖਹੁ ਸਤਿਗੁਰ ਨੈਨੀ, ਜੋ ਇੱਛਹੁ ਸੋਈ ਫਲ ਪਾਵਹੁ, ਹਰ ਬੋਲਹੁ ਗੁਰਮਤ ਬੈਨੀ। ਰਹਾਉ ਅਨਕ ਉਪਾਵ ਚਿਤ ਵੀਐ ਬਹੁ ਤੇਰੇ, ਸਾ ਹੋਵੈ ਜੇ ਬਾਤ ਹੋਵੈਨੀ। ਆਪਣਾ ਭਲਾ ਸਭ ਕੋਈ ਪਾਛੈ, ਸੋ ਕਰੇ ਜੇ ਮੇਰੈ ਚਿਤ ਨਾ ਚਤੈਨੀ। ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠੈਨੀ। ਅਨ ਦਿਨ ਹਰ ਹਰ ਨਾਮ ਧਿਆਵਹੁ, ਗੁਰ ਸਤਿਗੁਰ ਕੀ ਮਤ ਲੈਨੀ। ਮਤ ਸੁਮਤ ਤੇਰੈ ਵਸ ਸੁਵਾਮੀ, ਹਮ ਜੰਤ ਤੂੰ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉਂ ਭਾਵੈ ਤਿਵੈ ਬੁਲੈਨੀ। ਮਤ ਸੁਮਤ ਤੇਰੈ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉਂ ਭਾਵੈ ਤਿਵੈ ਬੁਲੈਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਿਕ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਦੇ ਅੰਮ੍ਰਿਤ ਬਚਨ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰ ਜੋ ਸਮੁੱਚੀ ਮਾਨਵਤਾ ਦੇ ਉਧਾਰ ਵਾਸਤੇ ਪਾਵਨ ਪਵਿੱਤਰ ਅੰਮ੍ਰਿਤ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਇਸ ਦਾ ਪਾਠ ਸਨਮਾਨਯੋਗ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ। ਆਓ ਸੰਗਤ ਜੀ, ਨਿਰਧਾਰਿਤ ਸਮੇਂ ਵਿੱਚ ਰਹਿ ਕੇ ਸਤਿਗੁਰਾਂ ਦੇ ਇਹਨਾਂ ਅੰਮ੍ਰਿਤ ਬਚਨਾਂ ਦੇ ਅਖਰੀ ਅਰਥ ਸਮੇਂ ਅਨੁਸਾਰ ਉਸ ਦੀ ਵਿਆਖਿਆ ਆਪਾਂ ਕਰ ਸਕੀਏ। ਆਪ ਜਿਤਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਖਾਲ ਵਿਖੇ ਸੋਭਾਏਮਾਨ ਹੋ ਜਾਂ ਇਸ ਵਕਤ ਦੇਸ਼ ਪ੍ਰਦੇਸ਼ ਵਿੱਚ ਬੈਠ ਸਤਿਗੁਰੂ ਜੀ ਦੇ ਇਸ ਪਾਵਨ ਦਰਬਾਰ ਤੋਂ ਵਿਚਾਰ ਸਰਵਣ ਕਰ ਰਹੇ ਹੋ, ਸਾਧ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ।
ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਪਵਿੱਤਰ ਹੁਕਮ ਜੋ ਬਖਸ਼ਿਸ਼ ਕੀਤਾ ਹੈ, ਰਾਗ ਬਿਲਾਵਲ ਹੈ ਔਰ ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ। ਸਤਿਗੁਰਾਂ ਨੇ ਬਿਲਾਵਲ ਰਾਗ ਵਿੱਚ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ।
ਖੱਤਰੀ ਬ੍ਰਾਹਮਣ ਸੂਦ ਵੈਸ।
ਸਤਿਗੁਰੂ ਇਸ ਅੰਮ੍ਰਿਤ ਬਚਨ ਦੇ ਆਰੰਭ ਵਿੱਚ ਬਚਨ ਕਰ ਰਹੇ ਆ ਕਿ ਖੱਤਰੀ ਬ੍ਰਾਹਮਣ ਸ਼ੂਦਰ ਅਤੇ ਵੈਸ਼, ਕਿਉਂਕਿ ਭਾਰਤ ਦੀ ਧਰਤੀ ਤੇ ਵਰਨ ਵੰਡ ਮੁਤਾਬਕ ਚਾਰ ਹਿੱਸਿਆਂ ਵਿੱਚ ਸਮਾਜ ਨੂੰ ਵੰਡ ਦਿੱਤਾ ਗਿਆ ਸੀ। ਬ੍ਰਾਹਮਣ ਦਾ ਕਰਮ ਵੱਖਰਾ, ਖੱਤਰੀ ਦਾ ਕਰਮ ਵੱਖਰਾ, ਵੈਸ਼ ਦਾ ਕਰਮ ਵੱਖਰਾ ਤੇ ਸ਼ੂਦਰ ਦੇ ਕਰਮ ਵੱਖਰੇ। ਇੱਥੋਂ ਤੱਕ ਕਿ ਸ਼ੂਦਰ ਨੂੰ ਸੱਚ ਹੈ ਕਿ ਨਾਮ ਜਪਣ ਦੀ, ਧਰਮ ਗ੍ਰੰਥ ਪੜ੍ਹਨ ਦੀ, ਧਰਮ ਗ੍ਰੰਥ ਸੁਣਨ ਦੀ, ਧਰਮ ਅਸਥਾਨ ਤੇ ਜਾਣ ਦੀ, ਧਰਮ ਅਸਥਾਨ ਤੇ ਪੂਜਾ ਪਾਠ ਕਰਨ ਦੀ ਪਾਬੰਦੀ ਸੀ, ਮਨਾਹੀ ਸੀ। ਪਰ ਸਤਿਗੁਰਾਂ ਨੇ ਅੱਜ ਜੋ ਬਖਸ਼ਿਸ਼ ਕੀਤੀ, ਇਸ ਵਿੱਚ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨੇ ਕਿ ਚਾਰ ਵਰਨ ਖੱਤਰੀ ਬ੍ਰਾਹਮਣ ਸ਼ੂਦਰ ਤੇ ਵੈਸ਼।
ਕੋ ਜਾਪੈ ਹਰ ਮੰਤਰ ਜਪੈਨੀ।
ਕੋਈ ਵੀ ਜਪ ਸਕਦਾ ਹੈ, ਇਹਦੇ ਚ ਕੋਈ ਬੰਦਿਸ਼ ਨਹੀਂ ਕਿ ਸਵਰਨ ਜਾਤੀ ਵਾਲਾ ਹੀ ਪਰਮਾਤਮਾ ਦਾ ਨਾਮ ਜਪ ਸਕਦਾ, ਉੱਚੀ ਜਾਤ ਵਾਲਾ ਹੀ ਕੇਵਲ ਧਰਮ ਅਸਥਾਨ ਤੇ ਜਾ ਸਕਦਾ, ਉੱਚੀ ਜਾਤ ਵਾਲਾ ਹੀ ਧਰਮ ਗ੍ਰੰਥ ਪੜ੍ਹ ਸਕਦਾ ਹੈ। ਸਤਿਗੁਰੂ ਗੁਰੂ ਰਾਮਦਾਸ ਬਖਸ਼ਿਸ਼ ਕਰ ਰਿਹਾ ਕਿ ਚਾਰ ਵਰਨ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਜਿਹੜੇ ਨੇ, ਇਹਨਾਂ ਵਿੱਚੋਂ ਕੋਈ ਵੀ ਬੰਦਾ ਸੱਚ ਹੈ ਕਿ ਉਸ ਕਰਤੇ ਪੁਰਖ ਹਰੀ ਦਾ ਜੋ ਜਪੈਨੀ ਦਾ ਲਫ਼ਜ਼ੀ ਅਰਥ ਹੈ ਜਪਣ ਯੋਗ, ਜੋ ਪਰਮਾਤਮਾ ਦਾ ਜਪਣ ਯੋਗ ਮੰਤਰ ਹੈ, ਪਰਮਾਤਮਾ ਦਾ ਜੋ ਨਾਮ ਹੈ, ਉਸ ਨੂੰ ਚਾਰ ਵਰਨਾ ਵਿੱਚੋਂ ਕੋਈ ਵੀ ਜਪ ਸਕਦਾ ਹੈ।
ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜਹੁ।
ਹੁਣ ਅਗਲਾ ਬਚਨ ਸਤਿਗੁਰੂ ਕਰਦੇ ਪਏ ਆ। ਮਹਾਰਾਜ ਗੁਰੂ ਰਾਮਦਾਸ ਕਹਿੰਦੇ ਨੇ ਭਾਈ ਗੁਰਸਿੱਖੋ ਕਿ ਆਪਣੇ ਸਤਿਗੁਰੂ ਜੀ ਨੂੰ ਇਸ ਤਰ੍ਹਾਂ ਪੂਜੋ, ਇਹ ਅਕਾਲ ਪੁਰਖ ਦਾ ਪ੍ਰਤੱਖ ਰੂਪ ਹੈ ਕਿ ਸਤਿਗੁਰੂ ਨੂੰ ਪਾਰ ਬ੍ਰਹਮ ਜਾਣ ਕੇ ਪੂਜੋ।
ਨਿਤ ਸੇਵਹੁ ਦਿਨਸ ਸਭ ਰਹਿਣੀ।
ਨਿਤ ਉਹਦੀ ਸੇਵਾ ਕਰੋ, ਨਿਤ ਉਸ ਦਾ ਸਿਮਰਨ ਕਰੋ, ਦਿਨ ਹੋਵੇ ਰਾਤ ਹੋਵੇ, ਹਰ ਵਕਤ ਆਪਣੇ ਸਤਿਗੁਰੂ ਦੀ ਸੇਵਾ ਕਰੋ ਤੇ ਸਤਿਗੁਰੂ ਜੀ ਨੂੰ ਪਾਰ ਬ੍ਰਹਮ ਪਰਮੇਸ਼ਵਰ ਦਾ ਰੂਪ ਜਾਣ ਕੇ ਪੂਜਨਾ ਕਰੋ, ਉਹਨੂੰ ਸਤਿਕਾਰ ਦਿਓ, ਉਹਨਾਂ ਦੀ ਸੇਵਾ ਕਰੋ। ਇਹ ਇਸ ਅੰਮ੍ਰਿਤ ਬਚਨ ਦੀਆਂ ਪਹਿਲੀਆਂ ਦੋ ਤੁਕਾਂ ਨੇ। ਸਮੇਂ ਅਨੁਸਾਰ ਥੋੜੀ ਜਿਹੀ ਵਿਆਖਿਆ ਆਪਾਂ ਕਰ ਲੈਂਦੇ ਹਾਂ ਇਹ ਗੱਲ ਯਾਦ ਰੱਖੀਏ ਕਿ ਗੁਰਮਤ ਨੇ ਜਨਮ ਦੇ ਆਧਾਰ ਤੇ ਜਾਤ ਨੂੰ ਨਹੀਂ ਮੰਨਿਆ। ਫਿਰ ਬੇਨਤੀ ਕਿ ਸਤਿਗੁਰਾਂ ਨੇ ਕਰਮਾਂ ਅਨੁਸਾਰ ਜ਼ਰੂਰ ਮੰਨਿਆ ਹੈ, ਜਨਮ ਦੇ ਆਧਾਰ ਤੇ ਨਾ ਕੋਈ ਜਨਮ ਕਰਕੇ ਬ੍ਰਾਹਮਣ ਹੈ, ਨਾ ਖੱਤਰੀ ਹੈ, ਨਾ ਸੂਦ ਹੈ, ਨਾ ਵੈਸ ਹੈ। ਸੱਚ ਹੈ ਕਿ ਇੱਥੇ ਬੰਦੇ ਦੇ ਕਰਮਾਂ ਅਨੁਸਾਰ ਨਿਬੇੜਾ ਹੈ, ਜਾਤ ਦੇ ਆਧਾਰ ਤੇ ਨਹੀਂ। ਸਤਿਗੁਰਾਂ ਨੇ ਤਾਂ ਹੀ ਬਾਣੀ ਵਿੱਚ ਇੱਕ ਬਚਨ ਕੀਤਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਕਿ ਇੱਥੇ ਬੰਦੇ ਦੀ ਅਕਸਰ ਅਸੀਂ ਦੇਖਦੇ ਹਾਂ, ਇੱਕ ਤਾਂ ਉੱਚੀ ਜਾਤ ਦਾ ਬੜਾ ਪ੍ਰਭਾਵ ਰਹਿੰਦਾ ਤੇ ਦੂਸਰਾ ਬੰਦੇ ਦੀ ਤਾਕਤ, ਉਹਦਾ ਜ਼ੋਰ ਬਹੁਤ ਚੱਲਦਾ ਹੈ। ਉਹ ਤਾਕਤ ਪੈਸੇ ਦੀ ਹੋਵੇ, ਪਦਵੀ ਦੀ ਹੋਵੇ, ਮਨੁੱਖਾਂ ਦੀ ਹੋਵੇ, ਜ਼ੋਰ ਤੇ ਜਾਤ ਦਾ ਬਹੁਤ ਇੱਥੇ ਬੋਲਬਾਲਾ ਹੈ। ਪਰ ਸਤਿਗੁਰਾਂ ਨੇ ਬਚਨ ਕੀਤਾ, ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਕਿ ਪਰਮਾਤਮਾ ਦੇ ਘਰ ਵਿੱਚ ਨਾ ਬੰਦੇ ਦੀ ਜਾਤ ਚੱਲਣੀ ਹੈ ਤੇ ਨਾ ਬੰਦੇ ਦਾ ਜ਼ੋਰ ਚੱਲਣਾ ਹੈ। ਮਹਾਰਾਜ ਦਾ ਬਚਨ ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ, ਕਿ ਜਿਨ੍ਹਾਂ ਨਾਲ ਤੇਰਾ ਵਾਹ ਪੈਣਾ ਉਹ ਨਵੇਂ ਨੇ। ਹਾਂ, ਸਤਿਗੁਰਾਂ ਨੇ ਇੱਕ ਗੱਲ ਜ਼ਰੂਰ ਮੰਨੀ ਕਿ ਨੀਚ ਜਾਤ ਗੁਰਬਾਣੀ ਚ ਕਿਹਨੂੰ ਮੰਨਿਆ। ਮੈਂ ਫਿਰ ਬੇਨਤੀ ਕਰਾਂਗਾ, ਜਨਮ ਦੇ ਆਧਾਰ ਤੇ ਨਹੀਂ, ਕਰਮ ਦੇ ਆਧਾਰ ਤੇ ਨੀਚ ਜਾਤ ਮੰਨੀ ਹੈ। ਸਤਿਗੁਰੂ ਕਹਿੰਦੇ ਸਭ ਤੋਂ ਨੀਵੀਂ ਜਾਤ ਦਾ ਉਹ ਬੰਦਾ ਜਿਹੜਾ ਖਸਮ ਦੀਆਂ ਦਾਤਾਂ ਲੈ ਕੇ ਖਸਮ ਦਾ ਕਦੀ ਸਿਮਰਨ ਨਹੀਂ ਕਰਦਾ। ਇਦੋਂ ਵੱਡੀ ਨੀਵੀਂ ਜਾਤ ਨਹੀਂ ਹੋ ਸਕਦੀ। ਮਹਾਰਾਜ ਜੀ ਦਾ ਬਚਨ ਹੈ, ਖਸਮ ਵਿਸਾਰੇ ਤੇ ਕਮਜਾਤ। ਅਸੀਂ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਚ ਕਰਨੇ, ਜਿਨ੍ਹੇ ਖਸਮ ਨੂੰ ਕਰਤਾਰ ਨੂੰ ਵਿਸਾਰ ਦਿੱਤਾ, ਸੱਚ ਏਵੇ ਉਹ ਕਮਜਾਤ ਹੈ। ਫਿਰ ਸੁਣਿਓ, ਇੱਥੇ ਜਾਤ ਦੇ ਆਧਾਰ ਤੇ ਨਹੀਂ, ਕਰਮ ਦੇ ਆਧਾਰ ਤੇ। ਖਸਮ ਵਿਸਾਰੇ ਤੇ ਕਮਜਾਤ, ਨਾਨਕ ਨਾਮੈ ਬਾਜ ਸਨਾਤ। ਜਿਸ ਨੇ ਕਰਤਾਰ ਨੂੰ ਭੁਲਾ ਦਿੱਤਾ ਉਸ ਦੀ ਜਾਤ ਹੀ ਨੀਵੀਂ ਹੈ। ਪਰ ਉਂਝ ਗੁਰਮਤ ਨੇ ਬੜਾ ਸਪਸ਼ਟ ਕੀਤਾ ਜੀ, ਕੁਝ ਅੱਜ ਬੇਨਤੀਆਂ ਮੈਂ ਕਰਨੀਆਂ ਨੇ। ਇੱਥੇ ਕੋਈ ਬੰਦਾ ਵੀ ਨਾਮ ਜਪੇਗਾ, ਸੱਚ ਇਹ ਕਿ ਨਾਮ ਉਹਦੇ ਉੱਤੇ ਪੂਰਾ ਆਪਣਾ ਬਖਸ਼ਿਸ਼ ਅਸਰ ਕਰਦਾ ਹੈ। ਇਸੇ ਕਰਕੇ ਅਸੀਂ ਬਾਣੀ ਚ ਇੱਕ ਸ਼ਬਦ ਵਰਤਨੇ ਆ, ਜਿਨ ਜਿਨ ਸ਼ਬਦ ਇੱਕ ਐਸਾ ਹੈ ਸੰਗਤ ਜੀ, ਜਿਹੜਾ ਸਭ ਨੂੰ ਆਪਣੇ ਵਿੱਚ ਸਮਾ ਲੈਂਦਾ। ਜਿਨ ਸ਼ਬਦ ਦੇ ਵਿੱਚ ਕੋਈ ਜਾਤ ਨਹੀਂ, ਕੋਈ ਵਰਨ ਨਹੀਂ, ਕੋਈ ਖਿੱਤਾ ਨਹੀਂ। ਅਸੀਂ ਪਾਠ ਕਰਨੇ ਆ ਰੋਜ਼, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਜਿਨ੍ਹਾਂ ਜਿਨ੍ਹਾਂ ਨੇ ਕੋਈ ਇੱਥੇ ਬੰਦਿਸ਼ ਤੋੜਿਆ ਵੀ ਕਿੰਨਾ ਕਿੰਨਾ ਨੇ, ਇਹਦਾ ਮਤਲਬ ਜਿਸ ਕਿਸੇ ਨੇ ਵੀ ਅਸੀਂ ਪਾਠ ਕਰਨੇ ਆ, ਜਿਨ ਜਿਨ ਨਾਮ ਧਿਆਇਆ ਤਿਨਕੇ ਕਾਸ਼ ਸਰੇ, ਜਿਨ੍ਹਾਂ ਜਿਨ੍ਹਾਂ ਇਨਸਾਨਾਂ ਨੇ ਕਰਤੇ ਪੁਰਖ ਦੇ ਨਾਮ ਨੂੰ ਜਪਿਆ, ਸੱਚ ਏਵੇ ਕਿ ਉਹਨਾਂ ਦੇ ਕਾਜ ਜਿਹੜੇ ਨੇ ਉਹ ਸੰਪੂਰਨ ਹੋਏ ਨੇ। ਉਂਝ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ ਜੀ, ਤਿਲੰਗ ਰਾਗ ਚ, ਜਾਤ ਦੇ ਆਧਾਰ ਤੇ। ਉੱਥੇ ਸਤਿਗੁਰਾਂ ਨੇ ਇੱਕ ਬਖਸ਼ਿਸ਼ ਭਰਿਆ ਬਚਨ ਕਿਹਾ, ਕੁਝ ਚੀਜ਼ਾਂ ਦੀ ਗਿਣਤੀ ਕਰਕੇ ਸਾਨੂੰ ਦੱਸਿਆ ਵੀ ਆਹ ਚੀਜ਼ਾਂ ਜਿਹੜੀਆਂ ਆਪਾਂ ਆਪਣੇ ਸਮਾਜ ਵਿੱਚ, ਆਪਣੇ ਪਰਿਵਾਰਾਂ ਵਿੱਚ, ਰੋਜ਼ਮਰਾ ਜ਼ਿੰਦਗੀ ਚ ਵਰਤਨੇ ਆ। ਮਹਾਰਾਜ ਕਹਿੰਦੇ ਬੰਦਾ ਬੰਦੇ ਤੋਂ ਨਫ਼ਰਤ ਕਰ ਰਿਹਾ, ਯਾਦ ਸੱਚ ਹੈ ਕਿ ਇਨਸਾਨ ਇਹ ਪੁੱਛਦਾ ਤੇਰੀ ਜਾਤ ਕੀ ਹੈ, ਤੇਰੀ ਕੁੱਲ ਕੀ ਹੈ। ਪਰ ਸਿਆਣੇ ਵਿਦਵਾਨ ਇਹ ਗੱਲ ਕਹਿੰਦੇ ਸਨ, ਕਦੀ ਪਸ਼ੂ ਪਸ਼ੂ ਨੂੰ ਨਹੀਂ ਪੁੱਛਦਾ ਤੂੰ ਕੌਣ ਹੈ, ਬੰਦਾ ਬੰਦੇ ਨੂੰ ਪੁੱਛਣ ਲੱਗ ਪੈਂਦਾ ਤੂੰ ਕੌਣ ਹੈ। ਉੱਥੇ ਸਤਿਗੁਰਾਂ ਦਾ ਇੱਕ ਬਚਨ ਹੈ ਕਿ ਮਹਾਰਾਜ ਜੀ ਬਚਨ ਕਰਦੇ ਨੇ, ਕੇਸਰ ਕੁਸਮ ਮਿਰਗਮੈਂ ਹਰਨਾ ਸਰਬ ਸਰੀਰੀ ਚੜ੍ਹਨਾ। ਤਿਲੰਗ ਰਾਗ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਿਤਾ ਜੀ ਦਾ ਬਚਨ ਹੈ ਕਿ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ। ਉਸ ਵਿੱਚ ਸਤਿਗੁਰੂ ਗਿਣਤੀ ਕਰ ਰਿਹਾ ਇਹਨਾਂ ਪਦਾਰਥਾਂ ਦੀ। ਕੇਸਰ ਅਸੀਂ ਸਾਰੇ ਜਾਣਦੇ ਹਾਂ, ਕੇਸਰ ਘਰਾਂ ਚ ਵਰਤਨੇ ਆ ਜੀ, ਕੁਸਮਦਰ ਤੇ ਫੁੱਲ, ਕਸਤੂਰੀ ਤੇ ਮਿਰਗ ਦੀ ਨਾਭੀ ਚੋ ਨਾਪੇ ਚੋ ਨਿਕਲੀ ਕੋਈ ਕਸਤੂਰੀ। ਕੇਸਰ ਕੁਸਮ ਮਿਰਗਮੈਂ ਹਰਨਾ, ਹਰਨਾ ਦਾ ਲਫ਼ਜ਼ੀ ਅਰਥ ਵਿਦਵਾਨਾਂ ਨੇ ਸੋਨਾ ਵੀ ਕੀਤਾ ਹੈ, ਸਵਰਨ। ਕਹਿੰਦੇ ਕੇਸਰ ਹੋਵੇ, ਫੁੱਲ ਹੋਵੇ, ਕਸਤੂਰੀ ਹੋਵੇ ਤੇ ਭਾਵੇਂ ਸੋਨਾ ਹੋਵੇ, ਕੇਸਰ ਕੁਸਮ ਮਿਰਗਮੈਂ ਹਰਨਾ ਸਰਬ ਸਰੀਰੀ ਚੜ੍ਹਨਾ, ਇਹ ਸਾਰਿਆਂ ਸਰੀਰਾਂ ਤੇ ਪ੍ਰਵਾਨ ਹੋ ਜਾਂਦੇ ਆ। ਭਾਵੇਂ ਕੇਸਰ ਲੈ ਲਓ, ਫੁੱਲ ਲੈ ਲਓ, ਸੋਨਾ ਲੈ ਲਓ, ਆਪਾਂ ਇੱਕ ਹਰ ਜਾਤੀ ਦੀ ਕਿਸੇ ਦੀ ਜਾਤ ਕੋਈ ਵੀ ਹੋਵੇ, ਸੋਨਾ ਸਾਰੇ ਪ੍ਰਵਾਨ ਕਰ ਲੈਂਦੇ ਆ, ਫੁੱਲ ਸਾਰੇ ਪ੍ਰਵਾਨ ਕਰ ਲੈਂਦੇ ਆ, ਕਸਤੂਰੀ ਸਭ ਨੂੰ ਪ੍ਰਵਾਨ ਹੋ ਜਾਂਦੀ ਹੈ। ਕੇਸਰ ਕੁਸਮ ਮਿਰਗਮੈਂ ਹਰਨਾ ਸਰਬ ਸਰੀਰੀ ਚੜ੍ਹਨਾ, ਅੱਗੇ ਮਹਾਰਾਜ ਕਹਿੰਦੇ ਚੰਦਨ ਭਗਤਾਂ ਜੋਤ ਅਨੇਕੀ, ਚੰਦਨ ਸੁਗੰਧੀ ਦਿੰਦਾ ਹੈ, ਭਗਤਾਂ ਦਾ ਅਰਥ ਪਰਮਾਤਮਾ ਦੀ ਭਗਤੀ ਕਰਨ ਵਾਲੇ ਬਹੁ ਵਚਨ ਚ, ਜੋਤ ਦਾ ਲਫ਼ਜ਼ੀ ਅਰਥ ਤੇ ਸੁਭਾਅ ਵੀ ਕੀਤਾ ਹੈ ਵਿਦਵਾਨਾਂ ਨੇ। ਚੰਦਨ ਭਗਤਾਂ ਜੋਤ ਅਨੇਕੀ, ਜਿਵੇਂ ਕਸਤੂਰੀ ਫੁੱਲ ਸੱਚ ਹੈ ਸੋਨਾ, ਇਹ ਜਿਹੜੀਆਂ ਚੀਜ਼ਾਂ ਕੇਸਰ, ਉਸ ਤੋਂ ਇਲਾਵਾ ਚੰਦਨ, ਇਹਨਾਂ ਦਾ ਸੁਭਾਅ ਹੈ ਕਿ ਸਾਰੇ ਸਰੀਰਾਂ ਤੇ ਪ੍ਰਵਾਨ ਹੋ ਜਾਂਦੇ ਆ। ਮਹਾਰਾਜ ਕਹਿਣ ਲੱਗੇ ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ। ਅਗਲਾ ਬਚਨ ਘੇ ਪੱਟ ਭਾਂਡਾ ਕਹੇ ਨਾ ਕੋਏ, ਘਿਓ ਭਾਵੇਂ ਕਿਸੇ ਵੀ ਕੁੱਪੇ ਵਿੱਚ, ਪੁਰਾਣੇ ਸਮੇਂ ਕੱਚੇ ਚਮੜੇ ਦੇ ਕੁੱਪੇ ਬਣਾ ਕੇ ਘਿਓ ਪਾਉਂਦੇ ਸਨ। ਸਤਿਗੁਰੂ ਕਹਿੰਦੇ ਘਿਓ ਵੀ ਸਾਰੀਆਂ ਥਾਵਾਂ ਤੇ ਪ੍ਰਵਾਨ ਤੇ ਰੇਸ਼ਮੀ ਸਾਰੀਆਂ ਥਾਵਾਂ ਤੇ ਪ੍ਰਵਾਨ। ਇਸ ਦਾ ਭਾਵ ਇਹ ਸੀ ਕੇਸਰ ਫੁੱਲ ਕਸਤੂਰੀ ਸੋਨਾ ਚੰਦਨ ਘਿਓ ਤੇ ਰੇਸ਼ਮ ਹਰ ਥਾਂ ਤੇ ਸਵੀਕਾਰ ਨੇ। ਸੱਚ ਇਵੇ ਭਗਤੀ ਕਰਨ ਵਾਲਾ ਕਿਸੇ ਵਰਨ ਵਿੱਚ ਵੀ ਪੈਦਾ ਹੋ ਜਾਏ, ਸਿਮਰਨ ਕਰਕੇ ਉਹ ਦੋਈ ਜਹਾਨੀ ਪ੍ਰਵਾਨ ਹੋ ਜਾਂਦਾ ਹੈ। ਸਤਿਗੁਰਾਂ ਨੇ ਬਚਨ ਕੀਤਾ ਕੇਸਰ ਕੁਸਮ ਮਿਰਗ ਮੈਂ ਕਰਨਾ ਸਰਬ ਸਰੀਰੀ ਚਰਨਾ, ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ, ਘੇ ਪੱਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ, ਤੇਰਾ ਨਾਮ ਲਿਵੈ ਰਹਿ ਲਿਵਲਾਏ, ਤੇਰਾ ਨਾਮ ਨਿਵੈ ਰਹਿ ਲਿਵਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਮਹਾਰਾਜ ਕਹਿੰਦੇ ਕਿਸੇ ਵੀ ਵਰਨ ਦਾ ਹੋਵੇ ਜਿਹੜਾ ਪਰਮਾਤਮਾ ਤੇਰੀ ਭਗਤੀ ਕਰ ਰਿਹਾ, ਸਿਮਰਨ ਕਰ ਰਿਹਾ, ਮੈਂ ਉਹਦੇ ਦਰ ਤੇ ਖਲੋ ਕੇ ਇਹ ਖੈਰ ਮੰਗਣਾ ਹੈ, ਮੇਰੀ ਝੋਲੀ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਦਾਤ ਪਾ ਦੇ। ਮੈਂ ਫਿਰ ਬੇਨਤੀ ਕਰਾਂ ਜੀ, ਗੁਰਮਤ ਵਿੱਚ ਇੱਥੋਂ ਤੱਕ ਸਤਿਗੁਰਾਂ ਨੇ ਬਚਨ ਕੀਤਾ। ਇੱਕ ਬਚਨ ਤੁਸੀਂ ਸਾਰੇ ਜਾਣਦੇ ਹੋ, ਰਾਗ ਆਸਾ ਵਿੱਚ ਹੈ। ਹਾਲਾਂਕਿ ਮੈਨੂੰ ਪਤਾ ਗੁਰਬਾਣੀ ਵਿੱਚ ਆਪ ਪੜ੍ਹਦੇ ਸੁਣਦੇ ਬਹੁਤ ਸ਼ਬਦ ਐਸੇ ਨੇ ਜਿਹੜੇ ਮੱਧ ਯੁੱਗ ਦੇ ਵਿੱਚ ਭਗਤੀ ਕਰਨ ਵਾਲਿਆਂ ਨੂੰ ਮੰਦਰ ਤੋਂ ਵੀ ਬਾਹਰ ਧੱਕੇ ਮਾਰੇ ਗਏ। ਜਿਵੇਂ ਅਸੀਂ ਆ ਪਾਠ ਕਰਨੇ ਆ, ਹਸਤ ਖਿਲ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਖਿੰਡੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਉਹਨਾਂ ਨੇ ਸ਼ਬਦ ਕਹਿ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਭਗਤ ਨਾਮਦੇਵ ਜੀ, ਹੇ ਪ੍ਰਭੂ ਤੁਸੀਂ ਮੈਨੂੰ ਨਾ ਵਿਸਾਰੋ, ਨਾ ਭੁਲਾਓ, ਆਲਾ ਬੰਤੀ ਇਹ ਭਰਮ ਜੋ ਹੈ ਮੁਝ ਉਪਰ ਸਭ ਕੋਪਿਲਾ, ਇਹਨਾਂ ਉੱਚੀ ਜਾਤ ਵਾਲਿਆਂ ਨੂੰ ਇੰਨਾ ਹੰਕਾਰ ਹੈ, ਇਹ ਮੇਰੇ ਤੇ ਸਾਰੇ ਕ੍ਰੋਧਿਤ ਨੇ, ਮੇਰੇ ਨਾਲ ਮੇਰੇ ਤੇ ਗੁੱਸਾ ਕਰ ਰਹੇ ਨੇ। ਇੱਥੋਂ ਤੱਕ ਉਹਨਾਂ ਨੇ ਤਾਂ ਸ਼ਬਦ ਵੀ ਵਰਤ ਦਿੱਤਾ ਕਿ ਜਿਹੜੇ ਭੈੜੇ ਲਫ਼ਜ਼ ਉਸ ਮੰਦਰ ਵਿੱਚੋਂ ਵਰਤੇ ਗਏ ਉਹਨਾਂ ਦੇ ਸ਼ਬਦ ਸਨ, ਇਹ ਪੰਡੀਆ ਮੋਕੋ ਢੇਡ ਕਹਿਤ ਹੈ ਤੇਰੀ ਪੈਜ ਪਛਾਉਂਡੀ ਹੋਏ ਲਾ। ਮੈਂ ਦਵੈਸ ਚ ਨਹੀਂ ਬੇਨਤੀ ਕਰ ਰਿਹਾ, ਸਿਰਫ ਇੱਕ ਅਰਜ ਕਹਿ ਗੁਰਬਾਣੀ ਵਿੱਚ ਉਹਨਾਂ ਮਹਾਂਪੁਰਸ਼ਾਂ ਦੇ ਬਚਨ ਦਰਜ ਨੇ ਜੀ, ਜਿਨ੍ਹਾਂ ਨੂੰ ਸੱਚ ਏਵੇ ਧਰਮ ਅਸਥਾਨਾਂ ਤੋਂ ਧੱਕੇ ਮਾਰੇ ਗਏ। ਭਗਤ ਕਬੀਰ ਸਾਹਿਬ ਜੈਸੇ ਮਹਾਂਪੁਰਖ, ਉਹਨਾਂ ਨੂੰ ਇਹ ਬਚਨ ਕਹਿਣੇ ਪਏ ਗਰਭ ਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਭਗਤ ਰਵਿਦਾਸ ਜੀ ਮਹਾਂਪੁਰਖ, ਉਹਨਾਂ ਨੇ ਇਹ ਸ਼ਬਦ ਕਹਿ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ। ਮੈਂ ਸਿਰਫ ਇਸ ਕਰਕੇ ਬੇਨਤੀ ਕਰ ਰਿਹਾ, ਅੱਜ ਗੁਰੂ ਰਾਮਦਾਸ ਬਚਨ ਕਰ ਰਹੇ ਨੇ ਕਿ ਇਹ ਮਨੁੱਖੋ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਸ਼ੂਦਰ ਹੋਵੇ, ਵੈਸ਼ ਹੋਵੇ, ਕਿਸੇ ਵੀ ਜਾਤ ਨਾਲ ਸੰਬੰਧਿਤ ਹੋਵੇ, ਸੱਚ ਏਵੇ ਹਰ ਬੰਦੇ ਨੂੰ ਖਾਕੇ ਉਹ ਕਰਤਾਰ ਦਾ ਸਿਮਰਨ ਕਰ ਸਕਦਾ ਹੈ, ਪਰਮਾਤਮਾ ਦੀ ਬੰਦਗੀ ਕਰ ਸਕਦਾ ਹੈ। ਰਾਗ ਆਸਾ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਜੀ, ਉਸ ਵਿੱਚ ਮਹਾਰਾਜ ਜੀ ਨੇ ਨਾ ਜੀ, ਸੱਚੇ ਪਿਤਾ ਧੰਨ ਗੁਰੂ ਅਰਜਨ ਦੇਵ ਜੀ ਨੇ ਚਾਰ ਭਗਤਾਂ ਦਾ ਜ਼ਿਕਰ ਕੀਤਾ। ਵੈਸੇ ਜੇ ਅਖੀਰ ਤੇ ਪੜ੍ਹੀਏ ਪੰਜਾਂ ਦਾ ਕੀਤਾ, ਤੇ ਜਿਹੜੇ ਚਾਰ ਭਗਤ ਨੇ ਸੋ ਕਾਲਡ ਕਥਿਤ ਲੋਕ ਗੁਰਮਤ ਵੱਲੋਂ ਨਹੀਂ, ਉਹਨਾਂ ਨੇ ਜਾਤ ਕਰਕੇ ਨੀਵਾਂ ਸਮਝਦੇ ਸਨ, ਤੇ ਸਤਿਗੁਰਾਂ ਨੇ ਨਾ ਉਸ ਬਚਨ ਵਿੱਚ ਦੱਸਿਆ ਭਾਈ ਸਿੱਖੋ ਐਸ ਐਸ ਜਾਤ ਵਿੱਚ ਹੋਏ ਭਗਤ ਜਦੋਂ ਉਹਨਾਂ ਵਾਹਿਗੁਰੂ ਜੀ ਦੀ ਭਗਤੀ ਕੀਤੀ ਉਹ ਕਿਹੜੇ ਮੁਕਾਮ ਤੇ ਪਹੁੰਚ ਗਏ। ਸਤਿਗੁਰਾਂ ਦਾ ਬਚਨ ਹੈ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਕਿਉਂ ਮੈਂ ਤਾਂ ਕਿਹਾ ਵੀ ਅਕਸਰ ਇਹ ਸ਼ਬਦ ਗੁਰੂ ਕੇ ਕੀਰਤਨੀਏ ਪੜ੍ਹਦੇ ਨੇ ਆਪਾਂ ਸੁਣਨੇ ਆ, ਇਹ ਸ਼ਬਦ ਭਗਤ ਧੰਨਾ ਜੀ ਦੀ ਬਾਣੀ ਦੇ ਸਿਰਲੇਖ, ਉਹਨਾਂ ਦੇ ਦੋ ਸ਼ਬਦ ਨੇ ਰਾਗ ਆਸਾਸ, ਉਹਦੇ ਇਹ ਵਿਚਕਾਰਲਾ ਸ਼ਬਦ ਹੈ ਪਹਿਲੇ ਤੋਂ ਬਾਅਦ। ਉੱਥੇ ਮਹਾਰਾਜ ਕਹਿੰਦੇ ਨੇ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਇਹਦਾ ਅਰਥ ਹੋ ਗਿਆ ਕਿ ਭਗਤ ਨਾਮਦੇਵ ਜੀ ਦਾ ਜਿਹੜਾ ਮਨ ਹੈ ਨਾ ਉਹ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਗਿਆ, ਅਭੇਦ ਹੋ ਗਿਆ ਜੀ, गोबिंद 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 संग नाम दियो मन लीना आड दाम को छीपरो होयो लाखेना। जिन्हों अद्धी कौड़ी दा छीपा कहिंदे सन छीबा कहिंदे सन महाराज कहिंदे परमात्मा दे नाम दी इन्नी करामात वापरी अद्धी कौड़ी दा छीबा अज लखां दा हो गया गुणा दा भंडारा बन गया जी। अगला बचन महाराज कहिंदे ने के भगत कबीर साहब जी लोग तन्ना बुन्ना जेड़े करदे पए सन उन्हां नूं लोक जुलाहा कहिंदे ने पर महाराज ने कहा नहीं नीच कुला जोलारा भयो गुणी गहीरा रविदास टवंता ढोर नीत तिन त्यागी माया प्रगट होवा साध संगर दर्शन पाया सैन नाई बुतकारिया ओ घर घर सुनिया हिरदय वस्या पार ब्रह्म भगता मैं गनिया। हुण देखो भगत नामदेव जी ने भगत रविदास जी ने भगत जय सैन जी ने भगत कबीर साहब का जिक्र किया चार मुर महापुरुख इन्हां दी बाणी गुरु ग्रंथ साहिब च ते महाराज कहिंदे ने इन्हां भगतां दी करनी कमाई नूं देख के सुन के इह बिद सुन के जाट रो उठ भगती लागा मिले प्रताक गुसाइयां धन्ना वडभागा। मेरे कहण तों भाव भाई गुरसिखो कि सतगुरु गुरु रामदास अज बख्शिश कर रहा कि जात कोई भी होवे पछोकड़ कोई भी होवे जिहड़ा भी करतार दा सिमरन परमात्मा दा सिमरन करेगा ਉਹ ਪਰਮੇਸ਼ਵਰ ਦੇ ਦਰ ਤੇ ਸਵੀਕਾਰ ਹੋਵੇਗਾ। ਹੁਣ ਅਗਲਾ ਬਚਨ ਮਹਾਰਾਜ ਜੀ ਨੇ ਹੋਰ ਕੀਤਾ ਇਹਦੇ ਚ ਸਿਰਫ ਪਹਿਲੀਆਂ ਦੋ ਤੁਕਾਂ ਜੇ ਲੈ ਰਿਹਾ ਕਿ ਆਪਣੇ ਸਤਿਗੁਰੂ ਨੂੰ ਨਾ ਪਰਮੇਸ਼ਵਰ ਜਾਣ ਕੇ ਪੂਜੋ। ਸੰਗਤ ਜੀ ਭਾਵਾਂ ਅਸੀਂ ਸ਼ਬਦ ਗੁਰੂ ਵਿਅਕਤੀ ਅਕਸਰ ਅਸੀਂ ਵਿਦਵਾਨਾਂ ਨੂੰ ਵਰਦੇ ਸੁਣਨੇ ਆ ਪਰ ਗੁਰੂ ਗ੍ਰੰਥ ਸਾਹਿਬ ਸਾਡੇ ਇਸ਼ਟ ਨੇ ਨਾ ਜੀ। ਅਸੀਂ ਸਾਰੇ ਕਹਿੰਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਇਸ਼ਟ ਨੇ ਸਿੱਖਾਂ ਦੇ ਇਸ਼ਟ ਨੇ ਸਾਡੇ ਗੁਰੂ ਨੇ ਪ੍ਰਤੱਖ ਗੁਰੂ ਨੇ ਪ੍ਰਗਟ ਗੁਰਾਂ ਕੀ ਦੇਹ ਤੱਕ ਸ਼ਬਦ ਅਸੀਂ ਪੜ੍ਹਨੇ ਪਰ ਖਾਲਸਾ ਜੀ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਮਹਾਰਾਜ ਗੁਰੂ ਉਹਨਾਂ ਦਾ ਪਦ ਪਦਵੀ ਕੀ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਚ ਬਚਨ ਆਉਂਦਾ ਹੈ ਕਿ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਹੇ ਭਾਈ ਸਿੱਖੋ ਕਿ ਤੁਸੀਂ ਧਰਮ ਗ੍ਰੰਥਾਂ ਨੂੰ ਵਾਚ ਕੇ ਦੇਖ ਲੋ ਸੱਚ ਇਹ ਵੇ ਕਿ ਗੁਰੂ ਪਾਰ ਬ੍ਰਹਮ ਕਾ ਹੀ ਸਭ ਰੂਪ ਹੈ ਸਮਰੱਥ ਸਤਿਗੁਰੂ। ਅਸੀਂ ਇੱਕ ਪਾਠ ਕਰਨੇ ਆ ਮਹਾਰਾਜ ਦਾ ਬਚਨ ਹੈ ਗੁਰ ਕਰਤਾ ਗੁਰ ਕਰਨੇ ਜੋਗ ਸਤਿਗੁਰੂ ਸਭ ਕੁਝ ਕਰਨ ਦੇ ਸਮਰੱਥ ਨੇ ਗੁਰ ਪਰਮੇਸ਼ਰ ਹੈ ਭੀ ਹੋ ਗੁਰੂ ਪਾਰ ਬ੍ਰਹਮ ਕਾ ਸਭ ਰੂਪ ਹੈ ਸਤਿਗੁਰਾਂ ਦੇ ਬਚਨ ਨੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੇ ਹਾਂ ਕਿ ਬਲ 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 ਸਦ ਬਲਖਾਰ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਪਰਮਾਤਮਾ ਦਾ ਪ੍ਰਤੱਖ ਸਵਰੂਪ ਨੇ। ਮੈਂ ਫਿਰ ਬੇਨਤੀ ਕਰਾਂ ਸਤਿਗੁਰੂ ਗੁਰੂ ਰਾਮਦਾਸ ਜੀ ਤੇ ਬਚਨ ਕਰ ਦਿੱਤਾ ਨਾ ਭਾਈ ਗੁਰ ਸਤਿਗੁਰੂ ਨੂੰ ਪਾਰ ਬ੍ਰਹਮ ਕਰਕੇ ਪੂਜੋ ਪਰ ਸੱਚ ਹੈ ਕਿ ਸਿੱਖ ਸੰਗਤਾਂ ਨੇ ਧੰਨ ਗੁਰੂ ਰਾਮਦਾਸ ਜੀ ਨੂੰ ਪਾਰ ਬ੍ਰਹਮ ਜਾਣ ਕੇ ਪੂਜਿਆ ਹੈ। ਅਸੀਂ ਇੱਕ ਬਚਨ ਰੋਜ਼ ਪੜ੍ਹਦੇ ਹਾਂ ਜੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਯਾਦ ਰੱਖੋ ਮੈਂ ਬੇਨਤੀ ਕਰ ਰਿਹਾ ਗੁਰ ਸਤਿਗੁਰੂ ਨੂੰ ਪਾਰ ਬ੍ਰਹਮ ਜਾਣ ਕੇ ਪੂਜ ਬੜੀ ਵੱਡੀ ਸ਼ਰਧਾ ਹੈ ਜੀ। ਮਹਾਰਾਜ ਕੇ ਬਚਨ ਕਰ ਰਹੇ ਨੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਸੰਗਤ ਜੀ ਅਗਲੀ ਤੁਕ ਸਾਰੇ ਤੁਸੀਂ ਨਾਲ ਬੋਲ ਰਹੇ ਹੋ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਏਡੀ ਵੱਡੀ ਆਸਥਾ ਹੋਵੇ ਕਿ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਪਾਰ ਬ੍ਰਹਮ ਜਾਣ ਕੇ ਮੱਥੇ ਟੇਕੇ ਤੇ ਅੱਗੇ ਮਹਾਰਾਜ ਕਹਿ ਰਹੇ ਨੇ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ। ਉਹਦੇ ਵਿੱਚ ਇੱਕ ਤੁੱਕ ਮੈਂ ਫਿਰ ਬੇਨਤੀ ਕਰਾਂ ਭੱਟਾਂ ਨੇ ਤਾਂ ਇੱਥੋਂ ਤੱਕ ਬਚਨ ਕੀਤਾ ਸੰਗਤ ਜੀ ਜਿਸ ਪਰਮਾਤਮਾ ਨੂੰ ਸਭ ਦਾ ਆਦਿ ਮੰਨੇ ਆ ਜਿਹੜੇ ਪਰਮਾਤਮਾ ਦੀ ਸਭ ਨੂੰ ਜਨਮ ਦਿੰਦੇ ਆ ਜਿਹੜੇ ਵਾਹਿਗੁਰੂ ਜੀ ਸਭ ਦੀ ਪਾਲਣਾ ਕਰਦੇ ਆ ਕਹਿਣ ਲੱਗੇ ਉਸ ਦੀ ਪ੍ਰਤੱਖ ਦੇਹ ਦਾ ਨਾਮ ਧੰਨ ਗੁਰੂ ਰਾਮਦਾਸ ਹੈ। ਮੈਂ ਤਾਂ ਕਿਹਾ ਵੀ ਏਡੀ ਵੱਡੀ ਆਸਥਾ ਪ੍ਰਤੱਖ ਦੇਹ ਪਾਰ ਬ੍ਰਹਮ ਸਵਾਮੀ ਆਦ ਰੂਪ ਪੋਖਣ ਭਰਨੰਗ ਗੁਰਬਾਣੀ ਨੇ ਤਾਂ ਇੱਥੋਂ ਤੱਕ ਸਮਤ ਦਿੱਤੀ ਜੀ। ਮਹਾਰਾਜ ਕਹਿੰਦੇ ਮਾਨੁ ਕਾ ਕਰ ਰੂਪ ਨਾ ਜਾਣ ਸਤਿਗੁਰੂ ਨੂੰ ਕੇਵਲ ਮਨੁੱਖਾ ਸਰੀਰ ਨਾ ਜਾਣ ਸੱਚ ਇਹ ਉਸ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਆਪ ਵਰਤਦਾ। ਇਹ ਪਹਿਲੀਆਂ ਦੋ ਤੁਕਾਂ ਸਨ ਜੀ ਕਿ ਕਿਸੇ ਜਾਤ ਦਾ ਵੀ ਹੋਵੇ ਜਪਣ ਯੋਗ ਪਰਮਾਤਮਾ ਦਾ ਨਾਮ ਜਪ ਸਕਦਾ ਹੈ ਜੀ ਉਹ ਤਰੇਗਾ। ਦੂਸਰੀ ਗੱਲ ਕਿ ਸਤਿਗੁਰੂ ਨੂੰ पार ब्रह्म परमेश्वर का रूप जान के पूजो ते नाल इक बचन कीता भाई गुर सिखो दिन रात अपने सतगुरु दा सिमरन करो।
हर जन देखो सतगुर नैनी,
हर जन खे खरी जन परमात्मा दे प्यारे सेवक तू अपने नेत्रां दे नाल सतगुरां दे दर्शन कर, तू शरदा दिया अखां नाल गुरु दे दीदार कर, तू ज्ञान दे चक्षुआं नाल ज्ञान दे नेत्रां नाल अपने सतगुरां दे दीदार कर, क्योंकि सतगुरु दा दर्शन मनुखी जीवन दे अंदर नूं संकून सुकून बख्शदा है, अंदर नूं टिकाव बख्शदा है। इसे करके महाराज दे बचन ने दर्शन देख जीवा गुर तेरा पूर्ण कर्म होए प्रभ मेरा, सोए सुनंदड़ी मेरा तन मन मौला नाम जपंदड़ी लाली पंथ जुलंदरी मेरा अंदर ठंडा गुर दर्शन देख निखाली। महाराज सच्चे पातशाह बचन कर रहा कि अपने ज्ञान दे चक्षुआ नाल शरदा दियां अखां नाल भावना दियां अखां नाल कदी सतगुरु दे दीदार कर। जदो धन गुरु नानक साहब महाराज सुल्तानपुर आए ना जी तलवंडी तो सच्चे पातशाह, ते इतिहासकार कहिंदे ने जन्म साखियां च कहे कि बाबा जी ने बेबे दा घर दा दरवाजा खड़काया कुंडी खड़काई, बेबे नानकी जी आए दरवाजा खोलियो ने हजूर सच्चे पातशाह जी दे दीदार कीते। रिश्ता ते भैन भरा दा है ना, जन्म साखी वाला कहिंदा है कि बेबे नानकी जी ने अदब नाल झुक गए उड़ गए, उते शब्द उड़ना लिखे झुकना हो गया ना, मत्था टेकना कह लो, अदब नाल झुकन लग पे नमस्कार कीती उहने। कहिंदे बाबा जी ने ना अपनी वड्डी भैन दा सिर जिहड़ा है उह अपने हत्थां च पकड़ लिया ते नाल बचन कीता बेबे तू वड्डी है तू क्यों उड़े, उड़े दा मतलब क्यों झुके क्यों मत्था टेके, बेबे तू वड्डी है तू क्यों उड़े। कहिंदे शरदा च भिजी हुई ने एक बचन कहा बेबे नानकी जी ने कि मैं तुहानू वीर जान के नहीं अपना पीर जान के मत्था टेकिया है। मैं बेनती करांगा कि गुरु नू शरदा दियां अखां नाल देखना भावना दियां अखां नाल देखना, हर एक दा वेखो दा तरीका अपना अपना है जी। इत्थे धन गुरु रामदास बचन कर रहे ने खरी दे जनो अपने सतगुरु नू अपने ज्ञान ते भावना दे नेत्रां नाल देखना करो।
जो इच्छा हो सोई फल पाव हो,
सच एवे जो इच्छोगे मन च किड्डी वड्डी बख्शिश कर दित्ती अज महाराज ने जी। बस इन्ना क समझा दिता भी शरदा भावना दे अखां नाल देखी ते जो मन च फुरने बनाएगा ना तेरी हर इच्छा सतगुरु जी पूर्ण करनगे, पर शर्त एक है कि तेरे कोल भावना दे नेत्र होण।
हर बोलो गुरमत बैनी,
हे गुर सिखो जो इच्छोगे ओ फल प्राप्त करोगे, ते गुरु दी मत लैके सतगुरां दी समत लैके तुसी अपनी रसना तो खरी परमात्मा दा नाम बोलना करो।
रहाओ
ए सतगुरां ने दो तुकां रहाओ दियां बख्शिश कीतियां हन,
अनेक उपाव चित वी है बहु तेरे।
असी अनेकां तरीके लभने आ जी, कई तरह दे उपा सोचने आ, इस तरह कर लीए इंज कर लीए इस तरह हिम्मत करिए, आपा कई तरह दे बहुत सारे उपा सोच देखा।
सा होवे जे बात होवैनी,
पर हकीकत एक है कि होना ओ कुछ जो परमात्मा नु मंजूर है। आपा कहने आ ना कर दे इस तरह हो जाना सी, आ ना कर दे इस तरह हो जाना सी। बाबा जी ने बाणी च बचन कीते ने कहंदे ने कि परमात्मा ओ कुछ करदा कि जो कुछ साडे चित ख्याल विच भी कदी नहीं खुंदा। असी अपने मन च कुछ होर सोचने आ ते परमात्मा जी कुछ होर कर दिंदे आ। महाराज दे बचन ने कबीर जो मैं चितों ना करे क्या मेरे चित वै होए, अपना चितवा हर करे जो मेरे चेत न होए, जो मन चेत न चेते सन सो गाली रब किया, मता करे पछम कह ताई पूर्व की लै जात। असी सोचने हैं भी सवेरे आ काम करना है आ काम होना चाहिए, गुरमुखो बंदे दी गल नहीं होनी। धन गुरु रामदास बचन कर रहा होना ओ कुछ जो कुछ परमात्मा ने करना है। आपां तां बड़े उपाय सोचने, किसी नूं डेगन दे बड़े उपाय सोचने, ਸੱਚ ਹੈ ਨਾ ਜੀ, ਅਸੀਂ ਕਿਸੇ ਨੂੰ ਥੱਲੇ ਲਾਉਣ ਦੇ ਬੜੇ ਉਪਾਅ ਸੋਚਦੇ ਹਾਂ, ਪਰ ਮਹਾਰਾਜ ਕਹਿੰਦੇ ਤੇਰੇ ਕੀਤਿਆਂ ਕੁਛ ਨਹੀਂ ਹੋਣਾ, ਹੋਣਾ ਉਹ ਕੁਝ ਜੋ ਕਰਤੇ ਪੁਰਖ ਵਾਹਿਗੁਰੂ ਜੀ ਮਨਜ਼ੂਰ ਹੈ। ਮਹਾਰਾਜ ਕਹਿੰਦੇ ਅਸੀਂ ਅਨੇਕਾਂ ਤਰੀਕਿਆਂ ਨਾਲ ਸੋਚ ਰਹੇ ਹਾਂ, ਪਰ ਉਹੀ ਬਾਤ ਹੋਵੇਗੀ ਜੋ ਪਰਮਾਤਮਾ ਨੂੰ ਪਾਉਂਦੀ ਹੈ।
ਆਪਣਾ ਭਲਾ ਸਭ ਕੋਈ ਬਾਂਛੈ,
ਉਂਝ ਦੁਨੀਆਂ ਚ ਹਰ ਬੰਦਾ ਜਿਹੜਾ ਆਪਣਾ ਭਲਾ ਹੀ ਮੰਗਦਾ ਹੈ ਕਿ ਮੇਰਾ ਭਲਾ ਹੋ ਜਾਏ, ਹੋਰ ਕੋਈ ਚੀਜ਼ ਨਹੀਂ ਮੰਗਦਾ ਕਿ ਮੇਰਾ ਹੀ ਭਲਾ ਹੋਵੇ।
ਸੋ ਕਰੇ ਜੇ ਮੇਰਾ ਚਿੱਤ ਨਾ ਚਤੈਨੀ,
ਮੈਂ ਚਾਹਨਾ ਮੇਰਾ ਭਲਾ ਹੋ ਜਾਏ, ਇਉਂ ਕਹਿ ਲੋ ਦੁਨੀਆਂ ਭਰ ਦਾ ਜੋ ਕੁਝ ਹੈ ਮੇਰੇ ਘਰ ਚ ਆ ਜਾਏ, ਇਹ ਕਦੀ ਹੋ ਸਕਦਾ ਜੀ? ਤੇ ਮਹਾਰਾਜ ਕਹਿੰਦੇ ਨੇ ਪਰਮਾਤਮਾ ਸਤਿਗੁਰੂ ਗੁਰੂ ਰਾਮਦਾਸ ਬਖਸ਼ਿਸ਼ ਕਰ ਰਹੇ ਆ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਉਹ ਕੁਝ ਕਰ ਦਿੰਦੇ ਨੇ ਜੋ ਸਾਡੇ ਚਿੱਤ ਖਿਆਲ ਚ ਨਹੀਂ ਹੁੰਦਾ, ਸਾਡੀ ਨਹੀਂ ਚੱਲਣੀ, ਉਹਦੇ ਅੱਗੇ ਸਿਰ ਝੁਕਾਉਣ ਦੇ ਵਿੱਚ ਫਾਇਦਾ ਹੈ। ਮਹਾਰਾਜ ਨੇ ਤਾਂ ਹੀ ਬਾਣੀ ਚ ਬਚਨ ਕਿਸ ਤਾ ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ, ਬਸ ਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸ ਹੈ। ਜਿਹੜੇ ਘਰ ਚ ਹਾਸਾ ਹੈ, ਰਾਤ ਹੱਸਦੇ ਖੇਡਦੇ ਸਾਰੇ ਜੀਸ ਉੱਤੇ, ਹੱਸਦੇ ਖੇਡਦੇ ਘਰੋਂ ਪਰਿਵਾਰ ਸਾਰਾ ਵੱਖ ਵੱਖ ਥਾਵਾਂ ਤੇ ਗਿਆ, ਕੋਈ ਜ਼ਰੂਰੀ ਥੋੜਾ ਹੈ ਕਿ ਦੂਜੀ ਰਾਤ ਉਸ ਘਰ ਦੇ ਵਿੱਚ ਹਾਸਾ ਹੋਵੇ, ਨਹੀਂ ਹੋ ਸਕਦਾ। ਜਿਸ ਘਰ ਦੇ ਵਿੱਚ ਕਲੇਸ਼ ਹੈ, ਮਾੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਕੋਈ ਜ਼ਰੂਰੀ ਨਹੀਂ ਕਿ ਕੱਲ ਨੂੰ ਵੀ ਉਹਨਾਂ ਦੇ ਘਰ ਵਿੱਚ ਰੋਣਾ ਹੈ, ਕੱਲ ਪਰਮਾਤਮਾ ਉਹਨਾਂ ਘਰ ਖੁਸ਼ੀ ਦੇ ਸਕਦਾ ਹੈ। ਜਿਹੜੇ ਇਹ ਕਹਿਣ ਵੀ ਅਸੀਂ ਸਦਾ ਰਹਿਣਾ, ਸਾਨੂੰ ਕੋਈ ਹਟਾ ਨਹੀਂ ਸਕਦਾ, ਅਸੀਂ ਸਦੇ ਵਸਦੇ ਰਹਿਣਾ, ਨਹੀਂ ਪਿਆਰਿਓ, ਇੱਥੇ ਵਸਦੇ ਹੋਏ ਵਾਹਿਗੁਰੂ ਜੀ ਉਜਾੜ ਦਿੰਦਾ ਹੈ, ਤੇ ਜਿਹੜੇ ਦਰ ਦਰ ਤੇ ਖਾਨਾ ਬਦੋਸ਼ ਧੱਕੇ ਖਾਂਦੇ ਉਹਨਾਂ ਨੂੰ ਪਰਮਾਤਮਾ ਵਿਸਾ ਦਿੰਦਾ ਹੈ। ਇਹ ਉਹ ਕੁਝ ਜੋ ਉਹਨੂੰ ਪਾਉਂਦਾ ਹੈ। ਮਹਾਰਾਜ ਕਹਿੰਦੇ ਨੇ ਕਿ ਉਹ ਜਿਹੜਾ ਹੱਸਦਾ, ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ, ਬਸ ਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸ ਹੈ। ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੈ ਆਕਾਸ਼ ਗਿਰਾਵੇ। ਮਹਾਰਾਜ ਧੰਨ ਗੁਰੂ ਰਾਮਦਾਸ ਬਚਨ ਕਰ ਰਿਹਾ, ਭਾਈ ਆਪਾਂ ਤਾਂ ਕਹਿੰਦੇ ਹਾਂ ਮੇਰਾ ਭਲਾ ਹੋਵੇ, ਪਰ ਨਹੀਂ, ਤੇਰੇ ਨਾਲ ਇਸ ਤਰ੍ਹਾਂ ਨਹੀਂ ਹੋਣਾ। ਜੋ ਵਾਹਿਗੁਰੂ ਜੀ ਨੂੰ ਪਾਉਂਦਾ ਹੈ ਉਹ ਕੁਝ ਹੋਣਾ। ਤੇ ਸੱਚ ਸੰਗਤ ਜੀ, ਸਾਨੂੰ ਸਤਿਗੁਰਾਂ ਨੇ ਨਾ ਗੁਰਮਤ ਵਿੱਚ ਪਹਿਲਾ ਸਬਕ ਵੀ ਸਾਡਾ ਇਹ ਵੇ, ਤੇ ਸਾਡਾ ਅੰਤਲਾ ਵੀ ਸਬਕ ਸਤਿਗੁਰਾਂ ਦਾ ਇਹੀ ਹੈ। ਫਿਰ ਮੈਂ ਪਹਿਲਾਂ ਬੇਨਤੀ ਕਰਨ ਲੱਗਾ, ਸਾਡੀ ਜ਼ਿੰਦਗੀ ਦਾ ਆਦ, ਮੱਧ ਤੇ ਅੰਤ ਬਸ ਇੱਕੋ ਸਬਕ ਸਤਿਗੁਰਾਂ ਨੇ ਸਾਨੂੰ ਦ੍ਰਿੜ ਕਰਾਇਆ, ਉਹ ਸਬਕ ਹੈ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਕਿ ਜੋ ਕੁਝ ਉਹਦੀ ਰਜਾ ਹੈ, ਜੋ ਕੁਝ ਉਹਦਾ ਹੁਕਮ ਹੈ, ਉਸ ਅਨੁਸਾਰ ਬੰਦਾ ਝੁੱਕ ਜਾਏ, ਉਸ ਨੂੰ ਸਵੀਕਾਰ ਕਰ ਲੈ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਆਪਣਾ ਭਲਾ ਸਭ ਕੋਈ ਲੋਚਦਾ ਹੈ, ਪਰ ਹੋਣਾ ਉਹ ਕੁਝ ਹੈ ਜੋ ਕਰਤਾਰ ਦੇ ਚਿੱਤ ਵਿੱਚ ਹੈ। ਜੋ ਕਰਤਾਰ ਦੇ ਚਿੱਤ ਵਿੱਚ ਹੈ ਉਹ ਸਾਡੇ ਚੇਤੇ ਵਿੱਚ ਕੋਈ ਨਹੀਂ, ਕਿਉਂਕਿ ਸਾਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ ਕਿ ਕੱਲ ਨੂੰ। ਕੱਲ ਤਾਂ ਬੜੀ ਦੂਰ ਦੀ ਗੱਲ ਹੈ ਸੰਗਤ ਜੀ, ਇਹੀ ਚਿੱਤ ਚੇਤਾ ਨਹੀਂ ਕਿ ਇਸ ਦੀਵਾਨ ਤੋਂ ਬਾਹਰ ਨਿਕਲ ਕੇ ਕੀ ਹੋ ਜਾਣਾ, ਸਾਨੂੰ ਕੋਈ ਚਿੱਤ ਖਿਆਲ ਹੈ? ਤੇ ਮਹਾਰਾਜ ਕਹਿੰਦੇ ਬੰਦਾ ਤੇ ਸਾਰੇ ਕਹਿੰਦੇ ਨੇ ਮੇਰਾ ਚੰਗਾ ਹੋਵੇ, ਮੇਰਾ ਭਲਾ ਹੋਵੇ, ਪਰ ਨਹੀਂ ਭਾਈ, ਤੇਰੀ ਚਿਤਵੇਂ ਨਿਆ ਨਹੀਂ ਹੋਣਾ, ਇਹ ਵਾਹਿਗੁਰੂ ਜੀ ਦੇ ਚਿਤਵਿਆਂ ਹੋਵੇਗਾ।
ਮਨ ਕੀ ਮਤ ਤੇ ਅੱਗ ਹੋ ਹਰ ਜਾਨ।
ਹਾਂ, ਇੱਕ ਬਚਨ ਹੋਰ ਨਾਲ ਕਰ ਦਿੱਤਾ, ਕਹਿਣ ਲੱਗੀ ਇੱਕ ਕੰਮ ਕਰੋ, ਆਪਣੇ ਮਨ ਦੀ ਮਤ ਨੂੰ ਛੱਡ ਦੇ, ਆਪਣੇ ਮਨ ਦੇ ਜਿਹੜੇ ਫੁਰਨੇ ਨੇ, ਆਪਣੇ ਮਨ ਦੀਆਂ ਜਿਹੜੀਆਂ ਤੂੰ ਆਪਣੀਆਂ ਮਤਾਂ ਬਣਾਉਣ ਲੱਗ ਪਿਆ, ਇਹਨੂੰ ਤੂੰ ਤਿਆਗ ਦੇ, ਕਿਉਂਕਿ ਮਨ ਦੀ ਮਤ ਖੁਆਰ ਕਰਦੀ ਹੈ ਤੇ ਗੁਰੂ ਦੀ ਮਤ ਜਿਹੜੀ ਅੰਦਰ ਨੂੰ ਵਾਹਿਗੁਰੂ ਨਾਲ ਜੋੜ ਦਿੰਦੀ ਹੈ। ਸਿੱਧੀ ਜੀ ਬਾਤ ਜੀ, ਸਾਡੇ ਪੁਰਾਣੇ ਲੋਕ ਇਹ ਗੱਲ ਕਹਿੰਦੇ ਦੇ ਸਨ ਬਜ਼ੁਰਗ, ਕਿ ਗਵਾਂਢ ਦਾ ਰੂਪ ਨਹੀਂ ਆਉਂਦਾ, ਗਵਾਂਢ ਦੀ ਮਤ ਆ ਜਾਂਦੀ ਹੈ। ਸ਼ਕਲ ਉਹੋ ਜਿਹੀ ਨਹੀਂ ਬਣਦੀ, ਪਰ ਅਕਲ ਉਹੋ ਜਿਹੀ ਬਣਨ ਲੱਗ ਪੈਂਦੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕੰਮ ਕਰੋ, ਆਪਣੀ ਮਤ ਨੂੰ ਛੱਡ ਦਿਓ, ਆਪਣੀ ਮਤ ਹੀ ਬਖੇੜਾ ਹੈ, ਆਪਣੀ ਮਤ ਖੌਮੇ ਨਾਲ ਜੁੜੀ ਹੈ, ਆਪਣੀ ਮਤ ਮੇਰੀ ਖੌਮ ਨਾਲ ਟਿੱਕੀ ਹੋਈ ਹੈ, ਪਰ ਜਿਹੜੀ ਗੁਰੂ ਕੀ ਮਤ ਹੈ ਉਹ ਹੋਮੇ ਤੋਂ ਨਿਵਿਰਤ ਕਰਦੀ ਹੈ। ਮਹਾਰਾਜ ਦੇ ਬਚਨ ਅਸੀਂ ਪੜ੍ਹਦੇ ਹਾਂ ਜੀ, ਸਤਿਗੁਰਾਂ ਦਾ ਬਚਨ ਹੈ, ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਇਹਦਾ ਮਤਲਬ ਸਤਿਗੁਰੂ ਜੀ ਸਾਨੂੰ ਨਜ਼ਰ ਨਹੀਂ ਆਉਂਦਾ ਪਿਆ, ਜ਼ਹਿਰ ਖਾ ਰਹੇ ਹਾਂ, ਅੱਖਾਂ ਹੈ ਨਹੀਂ, ਪਰ ਇੱਕ ਸਤਿਗੁਰੂ ਕਿਰਪਾ ਕਰੋ, ਸਾਨੂੰ ਆਪਣੇ ਪੱਲੇ ਨਾਲ ਲਾ ਲਓ, ਆਪਣੇ ਲੜ ਨਾਲ ਲਾ ਲਓ ਨਾ। ਇਹ ਪ੍ਰਸ਼ਨ ਹੈ ਜੀ, ਸਤਿਗੁਰੂ ਗੁਰੂ ਰਾਮਦਾਸ ਦੇ ਬਚਨ ਹੈ। हम अंधले अंध बिखे बिखराते क्यों चाले गुर चाली सतगुर गया दया करे सुखदाता हम लावे आपन पाली। ते महाराज कहने जे लड़ पकड़ना है ना फिर एक काम कर अपनी मत दा मत्था टेक दे गुरसिख मीत चलो गुर चाली गुरु दी दसी चाल ते चल जो गुर कहे सोई भल मानो हर हर कथा निराली जो सतगुरु कहिंदे ने सोई राग च बचन है जी गुणवंती। तीन शब्द इकट्ठे ने कुचजी सुचजी ते गुणवंती जेडे गुरसिख पाठ करदे ने उन्हां पता है जी दो शब्द तां धन गुरु नानक साहिब जी ने कुचजी ते सुचजी सरलेख वाले जेड़ा गुणवंती शब्द है ये धन गुरु अर्जन साहिब महाराज जी का है। गुणवंती ये सरलेख स्त्री लिंग है पर शब्द असी पुलिंग च पढ़ने जो दिस है गुरसिखड़ा तिस निवनिव लागो पाए जियो आखा बिरथा जी की गुर सज्जन दे मिलाए जियो सोई दस उपदेशड़ा मेरा मन अनत ना काहू जाए जियो ए मन तय कु डेवसा मैं मार्ग देव बताए जियो हो आया दूरों चल कै मैं तकी तो सरनाए जियो। प्रश्न ने ना जी अज भी ये प्रश्न ओथी जेडे ने ओथी खलोते ने जी मेरा मन किवें टिक जाए मैं गुरु नू किवें मिल सका मैं परमात्मा नाल किवें मिल सका हुण ए सवाल सदियां पहला भी सन अज भी कहन ते अगे भी रहने ने पर इन्हां दा उत्तर सदियां पहला भी गुरु जी ने दिता अज भी है ते सदियां बाद उत्तर ही रहना है। जे पुछिया भी मैनू दस सोई दस उपदेशड़ा मेरा मन अनत ना काहू जाए जियो मेरा मन किसे पासे भटके ना इहदा उत्तर पता है कि मिलिया महाराज कहिंदे ने इत मार्ग चले भाई अड़े जे मेरे वीर इस रस्ते ते चलना है गुर कहे सो कार कमाए जियो जो सतगुरु कहिंदे ने ओ काम करिया कर त्यागे मन की मतड़ी विसारे दूजा भाओ जियो अपने मन की मत त्याग दे। सतगुरु कहिंदे आ गुरमत कहिंदी अमृत वेले उठ ते मनमत कहिंदी इह तां सौण दा वेला है ना गुरमत कहिंदी है तू कर्म कांड ना करी तू किरतम दी पूजा ने करी तू करते दी करी ते मनमत कहिंदी है पीरां कोल इन्नियां लैणा लगियां ने आखर लोकी कमले थोड़ा वा इह कहिंदी है दुनिया। गुरमत कहिंदी है कि तू अमृत दी दात लै तू गुरु का सिंह सज ते मनमत कहिंदी ने अजे तां बड़ी उम्र पई है अजे तां खा पी लईए पहला। मैं बेनती करांगा हर थां ते मन अपनी चलांदा है जिथे जिथे मन अपनी चलांदा ओथे ओथे खुवारी है जिथे मन नू मार के गुरु दी मत पिछे लग पई है ना ओथे परमात्मा दे नाम दी खुमारी है। सतगुरु इथे कह रहे ने भाई के अपने मन दी मत नू त्याग दे पर नाल इक वचन कीता इस मत नू त्यागना बड़ी कठिन बात है
एहा बात कठनी
कह देना बहुत सौखा है पर मन दी मत छड़नी बहुत मुश्किल है।
अन दिन हर हर नाम त्यावहो
भाई दिन रात करके खरी परमात्मा दे नाम नू त्यौना करो
गुर सतगुर की मत लैनी
हुण सतगुरां दी समत लै के सतगुरां दी जेड़ी गुरमत है ओनू लैके अपनी मर्जी नाल लिखे हुण सतगुरां ने सानू बचन कीता मैं अर्ज करां दसां पातशाहां दी जोत दस जामियां च इह वर्तीक है ते धन गुरु गोबिंद सिंह महाराज जी ने ना सानू जदो संपूर्णता कर दिती उदो सतगुरां ने बचन कीता कि हर सिख अमृतधारी होवे ते सतगुरु दी बाणी दा नितनेमी होवे। अगला बचन शब्द दी रोशनी भी चले अपने मन दी मत दा त्याग कर देवे। हुण कई वारी आपां कहिंदे आ बाकी सारियां रहतां पक्कियां ने जी पर ना अजे अमृत नहीं छकिया ते रहत नामे च लिखिया प्रथम रहत जे जान खंडे की पौल शकै सब तो पहली रहत एक है कि सतगुरां दे दित्ते होए खंडे बाटे दी पौल। और संगत जी देड़े दिन हुण शुरू होण वाले ने आ 15 तरीक नूं संगरांद कै पहली पोख है आप सब नूं पता है शहीदां दा 15वां शुरू हो जाना है ते सच है मैनू करतार सिंह बलगण दियां ओ चार सत्रां याद आ जांदियां ने कलगी धर दियां पाईए बातां जिन्हें दे पुत्रां दियां दातां देश चो कढ़ियां नेहरियां रातां महंगे मुल लईआं परबातां। सच इह दिन कलगी धर दियां बातां पाउंदे ने ਫਿਰ ਮੈਂ ਬੇਨਤੀ ਕਰਾਂ, ਉਹ ਲਿਖਦਾ ਸਿੰਘਾ ਜੇ ਚੱਲਿਆ ਚਮਕੌਰ, ਉੱਥੇ ਸੁੱਤੇ ਨੀ ਦੋ ਭੌਰ, ਧਰਤੀ ਚੁੰਮੀ ਕਰਕੇ ਗੌਰ, ਤੇਰੀ ਜਿੰਦੜੀ ਜਾਊ ਸੌਰ, ਕਲਗੀ ਧਰ ਦੀਆਂ ਪਾਈਏ ਬਾਤਾਂ, ਜਿਨੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ, ਮਹਿੰਗੇ ਮੁੱਲ ਲਈਆਂ ਪ੍ਰਭਾਤਾਂ। ਮੈਂ ਇਹ ਵੀ ਨਾਲ ਬੇਨਤੀ ਕਰਦਾ ਜਾਵਾਂ, ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਜੀ ਪੂਰਨ ਸਹਿਯੋਗ ਸਭ ਕੁਝ ਹੀ ਕਰਦੇ ਆ ਕਿ ਗੁਰਦੁਆਰਾ ਚਮਕੌਰ ਸਾਹਿਬ ਵਿਖੇ, ਮਾਛੀਵਾੜਾ ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ, ਉਸ ਤੋਂ ਅੱਗੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ, ਫਿਰ ਅਖੀਰ ਲਾਪੜਾਂ ਜੋਤੀ ਸਰੂਪ। ਸੰਗਤ ਜੀ, ਇਸ ਵਰੇ ਉਸ ਸਮਾਗਮ ਦਾ ਨਾਮ ਹੈ ਚਰਨ ਚਲੋ ਮਾਰਗ ਗੋਬਿੰਦ। ਮਾਲਕ ਦੇ ਗੁਰੂ ਸਭ ਦੂਰੇ ਦੇ ਰਸਤੇ ਤੇ ਆਤਮਕ ਤੌਰ ਤੇ ਵੀ ਚੱਲ ਸਕੀਏ। ਇੱਕ ਪੋਹ ਨੂੰ 15 ਦਸੰਬਰ ਨੂੰ ਚਮਕੌਰ ਸਾਹਿਬ, 2 ਪੋਹ ਨੂੰ ਚਰਨ ਕਮਲ ਸਾਹਿਬ ਮਾਛੀਵਾੜਾ, 3 ਪੋਹ ਨੂੰ ਉਸ ਤੋਂ ਅੱਗੇ ਫਤਿਹਗੜ੍ਹ ਸਾਹਿਬ, ਤੇ 4 ਪੋਹ ਨੂੰ ਜੋਤੀ ਸਰੂਪ। ਇਉਂ ਕਹਿ ਲਓ 15, 16, 17 ਤੇ 18 ਚਾਰ ਸਮਾਗਮ ਜਿਹੜੇ ਹਰ ਸਾਲ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਸਫ਼ਰੇ ਸ਼ਹਾਦਤ, ਉਹ ਸਾਰੇ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਆ। ਆਪ ਸੰਗਤ ਨੂੰ ਮੈਂ ਚਲੋ ਕਥਾ ਵਿੱਚ ਹੀ ਬੇਨਤੀ ਕਰ ਦਿੱਤੀ ਕਿ ਇਹ ਜ਼ਰੂਰ ਨੋਟ ਕਰਿਓ, ਜੇ ਆ ਨਹੀਂ ਸਕਦੇ ਘੱਟੋ ਘੱਟ ਆਪਣੇ ਘਰਾਂ 'ਚ ਬੈਠ ਕੇ ਕਲਗੀ ਧਰ ਦੀਆਂ ਬਾਤਾਂ ਆਪਾਂ ਜ਼ਰੂਰ ਪਾਈਏ। ਸਤਿਗੁਰੂ ਅੱਜ ਫਿਰ ਸਾਨੂੰ ਇਸ ਮਤ ਦਿੰਦੇ ਪਏ ਨੇ ਕਿ ਭਾਈ ਗੁਰਸਿੱਖੋ ਪੜ੍ਹੋ ਦੁਬਾਰਾ ਜੀ।
ਅਨ ਦਿਨ ਹਰ ਹਰ ਨਾਮ ਧਿਆਵਹੋ,
ਦਿਨ ਰਾਤ ਇੱਕ ਕਰਕੇ ਉਸ ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕਰੋ।
ਗੁਰ ਸਤਿਗੁਰ ਕੀ ਮਤ ਲੈਣੀ,
ਆਪਣੀ ਮਰਜ਼ੀ ਨਾਲ ਨਹੀਂ ਸਤਿਗੁਰਾਂ ਦੀ ਮਤ ਲੈ ਕੇ ਵਾਹਿਗੁਰੂ ਜੀ ਦਾ ਸਿਮਰਨ ਕਰੋ।
ਮਤ ਸੁਮਤ ਤੇਰੇ ਵਸ ਸੁਵਾਮੀ।
ਹੁਣ ਇਸ ਇਹ ਗੱਲ ਕਹਿ ਦਿੱਤੀ ਵੀ ਗੁਰੂ ਨੂੰ ਪਾਰਬ੍ਰਹਮ ਰੂਪ ਜਾਣੋ, ਗੁਰੂ ਜੀ ਦੇ ਨੇਤਰਾਂ ਆਪਣੇ ਨੇਤਰਾਂ ਦਰਸ਼ਨ ਕਰੋ। ਇਹ ਵੀ ਕਹਿ ਦਿੱਤਾ ਮਤ ਨੂੰ ਤਿਆਗ ਦਿਓ, ਦਿਨ ਰਾਤ ਸਿਮਰਨ ਕਰੋ। ਪਰ ਸੰਗਤ ਜੀ, ਅਖੀਰ ਤੇ ਗੁਰੂ ਰਾਮਦਾਸ ਫਿਰ ਸਮਰਪਣ ਹੋ ਕੇ ਅਰਦਾਸ ਕਰਦੇ ਪਏ, ਕਹਿੰਦੇ ਨੇ ਸਤਿਗੁਰੂ ਵਾਹਿਗੁਰੂ ਜੀ ਸਾਡੇ ਹੱਥ ਚ ਕੀ ਹੈ, ਚੰਗੀ ਮੰਦੀ ਮਤ ਦੇਣ ਵਾਲਾ ਤੇ ਤੂੰ ਹੀ ਹੈ ਨਾ, ਅਸੀਂ ਆਪਣੀ ਮਰਜ਼ੀ ਨਾਲ ਕੁਛ ਨਹੀਂ ਕਰ ਸਕਦੇ, ਚੰਗੇ ਮੰਦੇ ਫੁਰਨੇ ਤੂੰ ਆਪ ਪੈਦਾ ਕਰਾਨਾ, ਆਪ ਹੀ ਬਖਸ਼ਿਸ਼ ਕਰੀ।
ਹਮ ਜੰਤ ਤੂੰ ਪੁਰਖ ਜੰਤੈਨੀ।
ਹੇ ਸਤਿਗੁਰੂ ਜੀ, ਵਾਹਿਗੁਰੂ ਜੀ, ਅਸੀਂ ਜੰਤ ਹਾਂ। ਜੰਤ ਦਾ ਅਰਥ ਹੈ ਵਾਜੇ ਖਾਂ, ਸਾਜ ਖਾਂ, ਤੇ ਜੰਤੈਨੀ ਦਾ ਅਰਥ ਹੈ ਵਜਾਣ ਵਾਲਾ। ਮਤ ਸੁਮਤ ਤੇਰੀ ਦਿੱਤੀ ਹੋਈ ਏ, ਅਸੀਂ ਵਾਜੇ ਖਾਂ। ਜਿਵੇਂ ਹੁਣ ਭਾਈ ਸਾਹਿਬ ਕੀਰਤਨ ਕਰਕੇ ਗਏ, ਹਾਰਮੋਨੀਅਮ ਦੇ ਜਿਸ ਸੁਰ ਤੇ ਉਹ ਹੱਥ ਰੱਖਣਗੇ ਉਹੀ ਆਵਾਜ਼ ਬਾਹਰ ਨਿਕਲਣੀ ਹੈ ਨਾ ਜੀ। ਵਾਜਾ ਆਪਣੇ ਆਪ ਤਾਂ ਕੁਝ ਨਹੀਂ ਕਰੇਗਾ। ਹੁਣ ਤਬਲਾ ਭਾਈ ਸਾਹਿਬ ਵਜਾ ਕੇ ਗਏ, ਜਿਹੜਾ ਤਾਲ ਵਜਾਣਗੇ ਉਂਗਲਾਂ ਨਾਲ ਉਹੀ ਤਾਲ ਨਿਕਲਣੇ। ਕਹਿੰਦੇ ਨੇ ਕਿ ਵਾਹਿਗੁਰੂ ਜੀ, ਅਸੀਂ ਤਾਂ ਵਾਜੇ ਦੀ ਤਰ੍ਹਾਂ ਹਾਂ, ਜਿਵੇਂ ਵਾਜੇ ਦੀ ਸੁਰ ਤੇ ਹੱਥ ਰੱਖੋ ਉਹੀ ਰਾਗ ਨਿਕਲੇਗਾ ਜੋ ਵਜਾਣਾ ਚਾਹੁੰਦੇ ਹਾਂ। ਇਹ ਮਤ ਸਮਤ ਤੇਰੀ ਦਿੱਤੀ ਹੋਈ ਹੈ, ਅਸੀਂ ਤਾਂ ਤੇਰੇ ਵਾਜੇ ਹਾਂ, ਜਿਵੇਂ ਤੈਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਵਜਾਈ ਜਾਣਾ, ਕਿਉਂਕਿ ਸਾਡੇ ਆਪਣੇ ਹੱਥ ਵਿੱਚ ਕੁਛ ਨਹੀਂ, ਤੁਸੀਂ ਹੀ ਵਜਾਣ ਵਾਲੇ ਹੋ।
ਜਨ ਨਾਨਕ ਕੇ ਪ੍ਰਭ ਕਰਤੇ ਸੁਵਾਮੀ।
ਅਖੀਰ ਤੇ ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰ ਰਹੇ ਨੇ ਕਿ ਤੁਸੀਂ ਸਾਡੇ ਕਰਤੇ ਹੋ, ਤੁਸੀਂ ਹੀ ਸਾਡੇ ਮਾਲਿਕ ਹੋ।
ਜਿਉ ਭਾਵੈ ਤਿਵੈ ਬੁਲੈਨੀ।
ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ, ਹੇ ਮੇਰੇ ਸਤਿਗੁਰੂ ਜੀ, ਹੇ ਪਰਮੇਸ਼ਵਰ ਜੀ, ਤੁਸੀਂ ਉਸੇ ਤਰ੍ਹਾਂ ਸਾਨੂੰ ਬੁਲਾਉਂਦੇ ਹੋ, ਕਿਉਂਕਿ ਸਾਡੇ ਕੋਲ ਬੋਲਣ ਦੀ ਕੋਈ ਸਮਰੱਥਾ ਨਹੀਂ, ਕੋਈ ਤਾਕਤ ਨਹੀਂ। ਬੇਨਤੀ ਹੈ, ਇਸ ਸਾਰੇ ਸ਼ਬਦ ਦਾ ਤੱਤ ਭਾਵ ਇਹ ਵੇ ਕਿ ਜਾਤ ਕੋਈ ਵੀ ਹੋਵੇ, ਜਿਹੜਾ ਵੀ ਵਾਹਿਗੁਰੂ ਜੀ ਨੂੰ ਜਪੇਗਾ ਉਹ ਸਵੀਕਾਰ ਹੋ ਜਾਏਗਾ। ਦੂਸਰੀ ਗੱਲ ਕਿ ਆਪਣੇ ਮਨ ਦੀ ਮਤ ਨੂੰ ਛੱਡ ਦਈਏ ਤੇ ਅਰਦਾਸ ਕਰੀਏ, ਸਤਿਗੁਰੂ ਜੀ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਓ। ਸੋਹਣਾ ਤਰੀਕਾ ਹੈ ਕਿ ਗੁਰਬਾਣੀ ਨਾਲ ਜੁੜੀਏ। ਮੈਂ ਸਮਾਪਤੀ ਤੇ ਕਰਨ ਲੱਗਾ ਕਿ ਜਿਵੇਂ ਇੱਕ ਪਰਾਤ ਮੈਲੇ ਪਾਣੀ ਨਾਲ ਭਰੀ ਨਾ ਜੀ, ਮੈਲ ਲੱਗੀ, ਪਰਾਤ ਮੈਂ ਸ਼ਬਦ ਵਰਤਿਆ ਜਿਹ 'ਚ ਬੀਬੀਆਂ ਆਟਾ ਗੁੰਨਦੀਆਂ ਨੇ, ਮੰਨ ਲਓ ਉਹਦੇ ਤਲੇ ਦੇ ਉੱਤੇ ਜਾਂ ਉਹਦੇ ਥੱਲੇ ਮੈਲ ਜੰਮ ਗਈ ਹੈ, ਉਹ ਨਿਕਲ ਨਹੀਂ ਰਹੀ। ਪਰ ਜੇ ਬਾਰਿਸ਼ ਪੈਂਦੀ ਹੋਵੇ ਮੋਹਲੇ ਧਾਰ, ਉਸ ਭਾਂਡੇ ਨੂੰ ਬਾਹਰ ਰੱਖ ਦਿਓ। ਸੰਗਤ ਜੀ, ਬਾਰਿਸ਼ ਨਿਰੰਤਰ ਪੈਂਦੀ ਰਹੇ, ਉਹ ਅੰਦਰ ਦੀ ਮੈਲ ਉਗਲ ਉਗਲ ਕੇ ਬਾਹਰ ਨਿਕਲਣ ਲੱਗ ਪੈਂਦੀ ਏ। ਮੈਲਾ ਪਾਣੀ ਬਾਹਰ ਚਲਾ ਜਾਂਦਾ, ਨਿਰਮਲ ਵਿੱਚ ਟਿਕ ਜਾਂਦਾ ਹੈ। ਇਹ ਭਾਂਡਾ ਹੈ ਜੀ, ਤੇ ਕਈ ਜਨਮਾਂ ਦੀ ਮੈਲ ਲੈ ਕੇ ਪਿਆ ਹੈ, ਤੇ ਜਿੰਨਾ ਗੁਰੂ ਦਾ ਸ਼ਬਦ, ਜਿੰਨੀ ਬਾਣੀ ਇਹਦੇ ਵਿੱਚ ਜਾਏਗੀ ਨਾ, ਸਤਿਗੁਰੂ ਅੰਦਰ ਦੀ ਮੈਲ ਨੂੰ ਕੱਢ ਕੇ ਅੰਦਰ ਨਾਮ ਟਿਕਾ ਦੇਣਗੇ। ਜਿਹਨੂੰ ਆਪਾਂ ਬਚਨ ਪੜ੍ਹਦੇ ਹਾਂ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਸੰਗਤ ਜੀ, ਮੇਰੇ ਤੋਂ ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ, ਪਰ ਇਹ ਦਿਨ ਜ਼ਰੂਰ ਚੇਤੇ ਰੱਖਿਓ, ਕਿਉਂਕਿ ਅਸੀਂ ਕੋਈ ਇੰਨਾ ਪ੍ਰਚਾਰ ਤਾਂ ਕਰ ਨਹੀਂ ਸਕੇ ਜੀ। ਇਹ ਇੱਕ ਪੋਹ, ਦੋ ਪੋਹ, ਤਿੰਨ ਤੇ ਚਾਰ ਪੋਹ, 15 ਦਸੰਬਰ, 16 ਦਸੰਬਰ, 17 ਤੇ 18 ਦਸੰਬਰ ਆਉਣ ਵਾਲੇ ਦਿਨ ਆਪਾਂ ਸਾਰਿਆਂ ਨੇ ਉਸ ਗੁਰਸਿੱਖਾਂ ਦੀ, ਸ਼ਹੀਦਾਂ ਦੀ, ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀ ਦੀਆਂ ਬਾਤਾਂ ਪਾਣੀਆਂ ਨੇ। ਮੇਰੇ ਤੋਂ ਬਹੁਤ ਭੁੱਲਾਂ ਹੋਈਆਂ ਨੇ, ਸੰਗਤ ਜੀ ਬਖਸ਼ ਦੇਣਾ ਪ੍ਰਬੰਧ ਦਾ, ਸਿੰਘ ਸਾਹਿਬਾਨ ਜੀ ਦਾ ਸਭ ਦਾ ਧੰਨਵਾਦ। ਇਸ ਅੰਮ੍ਰਿਤ ਬਚਨ ਦੀਆਂ ਅੰਤਲੀਆਂ ਤੁਕਾਂ ਦਾ ਪਾਠ ਸਰਵਣ ਕਰੋ ਜੀ।
ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ, ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉਂ ਭਾਵੈ ਤਿਵੈ ਬੁਲੈਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।